ਭੇਦ ਨਾ ਜਾਣੋ ਮੂਰ ਸਾਈਂ ਜੀ ਹਰ ਕਾ ਸੇਵ ਕਸੋ ਹਰ ਜੇ ਆ ਭੇਦ ਨਾ ਜਾਣੋ ਮਾਨਸ ਦੇ ਆ ਜਿਉਂ ਜਲ ਤਰੰਗ ਉੱਠੇ ਵਾ ਭਾਤੀ ਫਿਰ ਸੱਲਾ ਸਲ ਸਮਾਇੰਦਾ ਕਹਿੰਦੇ ਜਿਹੜਾ ਹਰ ਵਕਤ ਮੇਰੀ ਯਾਦ ਵਿੱਚ ਰਹਿੰਦਾ ਮੈਂ ਉਹਦੇ ਨਾਲ ਰਹਿੰਦਾ ਸਿੱਖ ਦੇ ਹਰ ਵਕਤ ਉਹਦੇ 'ਤੇ ਮੇਰੇ ਵਿੱਚ ਫਰਕ ਨਹੀਂ ਆਉਂਦਾ ਪ੍ਰੇਮੀਓ ਉਸ ਰੂਪ ਦੇ ਅੰਦਰ ਮੈਂ ਹੀ ਮੰਗਿਆ ਸੀ ਹੱਥ ਕੱਢ ਕੇ ਤੁਸੀਂ ਜਾ ਦਿੱਤਾ ਨਾ ਪਾਤਸ਼ਾਹ ਹੁਣ ਕੀ ਕਰੀਏ ਜਾਓ ਕਹਿੰਦੇ ਭਾਈ ਕੱਟੂ ਨੂੰ ਪ੍ਰਸੰਨ ਕਰੋ ਉਸੇ ਤਰ੍ਹਾਂ ਲੈ ਕੇ ਭਾਈ ਕੱਟੂ ਕੋਲ ਜਾ ਕੇ ਜਾਂ ਟੋਕਰਿਆਂ ਦਾ ਕੱਪੜਾ ਲਾਉਂਦੇ ਨੇ ਸਾਰੇ ਫਲਟ ਆ ਗਏ ਸ਼ਾਇਦ ਇਹਦੇ ਨੇ ਸ਼ਾਇਦ ਅਸਲੀ ਹਾਲ ਕਹਿ ਲੈ ਭਾਈ ਕੱਟੂ ਜਿੰਨਾ ਤੇਰਾ ਜੀ ਕਰਦਾ ਸ਼ਗਲਾ ਕਹਿੰਦੇ ਹੁਣ ਤਾਂ ਪਿਆਰੇ ਹੋ ਮੈਨੂੰ ਭੁੱਖੇ ਵੀ ਰਹੀ ਹਾਂਜੀ ਮੈਨੂੰ ਕੋਈ ਆਵਸ਼ਕਤਾ ਨਹੀਂ ਹੈ ਪਰ ਤੁਹਾਡੀ ਸ਼ਰਧਾ ਹੈ ਚਲੋ ਕਿਣਕਾ ਮਾਤਰ ਅਸੀਂ ਲੈ ਲੈਂਦੇ ਗੁਰੂ ਸਾਹਿਬ ਕੋਲ ਹੀ ਆਉਂਦੇ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਹੋਇਆ ਕਰਦੇ ਨੇ ਉਹ ਅਭੇਦ ਅਵਸਥਾ ਦੇ ਗੁਰਸਿੱਖ ਹੋਇਆ ਕਰਦੇ ਉਹਨਾਂ ਦਾ ਕਿਹਾ ਹੋਇਆ ਪਰਮੇਸ਼ੁਰ ਵੀ ਮੰਨ ਲੈਂਦਾ ਹੈ ਮੋੜਿਆ ਨਹੀਂ ਕਰਦਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਸੇਵਾਦਾਰ ਜਿਸ ਦਾ ਨਾਮ ਭਾਈ ਸੋਭਾ ਰਾਮ ਕਈਆਂ ਨੇ ਭਾਈ ਗੁਰਦਾਸ ਜੀ ਦੇ ਇਤਿਹਾਸਾਂ 'ਚ ਭੇਦ ਹੁੰਦਾ ਥੋੜ੍ਹਾ ਚਲੋ ਕੋਈ ਹੋਇਆ ਦੋਹਾਂ 'ਚ ਚੌਰ ਦੀ ਸੇਵਾ ਕਰਦਾ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਚੌਰ ਬਰਦਾਰ ਹੈ ਅਤੇ ਚੌਰ ਬਰਦਾਰ ਹੋ ਕੇ ਕੁਛ ਮੂੰਹ ਦਾ ਰੁੱਖ ਹੈ ਕਈ ਹੁੰਦੇ ਨੇ ਸੇਵਾ ਕਰਦੇ ਨੇ ਮੂੰਹ ਦੇ ਰੁੱਖੇ ਹੁੰਦੇ ਨੇ ਮੂੰਹ ਦਾ ਜਿਹੜਾ ਰੁੱਖਾ ਹੁੰਦਾ ਉਹ ਗੁਰੂ ਨੂੰ ਨਹੀਂ ਪਾਇਆ ਕਰਦਾ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤੈਨੂੰ ਕਹਿੰਦੇ ਫਿੱਕਾ ਬੋਲ ਕੇ ਕਿਸੇ ਦਾ ਦਿਲ ਨਾ ਤੋੜਦੀ ਤੇਰੇ ਨਾਲ ਰੱਬ ਨੇ ਰੁੱਸ ਜਾਣਾ ਫਿਰ ਜ਼ੋਰ ਲਾ ਦੀ ਕਦੇ ਨਹੀਂ ਬੋਲਾਂ ਉਹਨੇ ਫਿੱਕਾ ਨਾ ਬੋਲੀ ਕਿਸੇ ਨੇ ਬਾਜੇ ਸੁਭਾਅ ਹੁੰਦਾ ਡੇਰਿਆਂ 'ਚ ਹੁੰਦਾ ਫਿੱਕਾ ਬੋਲਦੇ ਨੇ ਗਾਲਾਂ ਕੱਢਦੇ ਫਿੱਕਾ ਬੋਲਣ ਵਾਲੇ ਨੂੰ ਤਾਂ ਮਹਾਰਾਜ ਕਹਿੰਦੇ ਫਿੱਕੇ ਨੂੰ ਦਰਗਾਹ 'ਚ ਉਹ ਚੱਕ ਕੇ ਬਾਹਰ ਮਾਰਦੇ ਨੇ ਟਿਕਣ ਨਹੀਂ ਹੁੰਦੇ ਫਿੱਕਾ ਦਰਗੇ ਸੁੱਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ ਬਾਣੀ ਨੂੰ ਅਸੀਂ ਕਮਾਉਂਦੇ ਨਹੀਂ ਹਾਂ ਗਾਉਂਦੇ ਹਾਂ ਗਾਉਂਦੇ ਬਹੁਤ ਵਧੀਆ ਜਿਹੜੇ ਫਿੱਕੇ ਬੋਲਦੇ ਆ ਉਹ ਵੀ ਇਹ ਸਲੋਕ ਪੜ੍ਹਦੇ ਨੇ ਫਿਰ ਫਿਰ ਨਹੀਂ ਫਿੱਕਾ ਬੋਲਣਾ ਤਾਂ ਹਟਦੇ ਦੂਜੇ ਦਾ ਦਿਲ ਤੋੜ ਦਿੰਦੇ ਨੇ ਫਿੱਕਾ ਬੋਲ ਕੇ ਸੋ ਫਿੱਕਾ ਸੀ ਬਹੁਤ ਜ਼ਿਆਦਾ ਫਿੱਕਾ ਬੋਲਦਾ ਸੀ ਕਈ ਗੁਰਸਿੱਖਾਂ ਨੇ ਕਈ ਵਾਰੀ ਸੁਣਾਇਆ ਪ੍ਰੇਮੀਆਂ ਤੂੰ ਬੜਾ ਮਾਣਯੋਗ ਹੈ ਬੜੀ ਵੱਡੀ ਸੇਵਾ ਤੈਨੂੰ ਸਤਿਗੁਰਾਂ ਦੀ ਮਿਲੀ ਹੋਈ ਹੈ ਕਿ ਫਿੱਕਾ ਨਾ ਤੂੰ ਬੋਲਿਆ ਕਰ ਸਹਿਜ ਸੁਭਾਅ ਬੋਲਦਾ ਹੈ ਜੇ ਕਿਤੇ ਤੇਰੇ ਜਵਾਨ ਵਿੱਚ ਬਲ ਹੋਵੇ ਤੂੰ ਤਾਂ ਸਾਰਿਆਂ ਦਾ ਹੀ ਬੇੜਾ ਗਰਕ ਕਰ ਦੇਵੇਂ ਉਹਦਾ ਤਾਕਤ ਹੀ ਨਹੀਂ ਤੇਰੀ ਜਵਾਨ 'ਚ ਇਹੋ ਜਿਹੇ ਮਾੜੇ ਅੱਖਰ ਕਹਿ ਦੇ ਅੱਜ ਪ੍ਰਸ਼ਾਦ ਮੰਨ ਰਿਹਾ ਗੁਰੂ ਮਹਾਰਾਜ ਉੱਠ ਕੇ ਚਲੇ ਗਏ ਅਤੇ ਇੱਕ ਗੁਰਸਿੱਖ ਅਭੇਦ ਅਵਸਥਾ ਦਾ ਜਿਹਦਾ ਨਾਮ ਭਾਈ ਧਰਨਾ ਹੈ ਆਪਣਾ ਦਸਵੰਧ ਕੱਢ ਕੇ ਗੱਡਾ ਭਰ ਕੇ ਗੁਰੂ ਕੇ ਲੰਗਰ ਵੱਲ ਲਿਆ ਰਿਹਾ ਇਮਾਨਦਾਰੀ ਨਾਲ ਵਿੱਚੇ ਹਰੇਕ ਚੀਜ਼ ਹੈ ਅਤੇ ਜਿਸ ਵਕਤ ਗੁਰੂ ਦਰਬਾਰ 'ਚ ਆਇਆ ਅਤੇ ਉੱਥੇ ਨਮਸਕਾਰ ਕਰੀ ਅੰਦਰ ਦੇਖਿਆ ਤਾਂ ਪ੍ਰਸ਼ਾਦ ਵੰਡਿਆ ਜਾ ਰਿਹਾ ਮਨ 'ਚ ਆਇਆ ਵੀ ਗੁਰੂ ਨੂੰ ਲੱਗਿਆ ਹੋਇਆ ਭੋਗ ਉਹਦਾ ਜੇ ਕਿਣਕਾ ਇੱਕ ਮਿਲ ਜਾਵੇ ਤਾਂ ਇੱਦੋਂ ਬੜੀ ਕੋਈ ਦੁਨੀਆ ਦੀ ਦੌਲਤ ਨਹੀਂ ਹੈ ਪੂਰੀ ਸ਼ਰਧਾ ਦੇ ਨਾਲ ਬਲਦਾਂ ਨੂੰ ਰੋਕਤਾ ਗੱਡੇ ਦੇ ਉੱਤੇ ਰੱਸੇ ਰੱਖ ਦਿੱਤੇ ਅਤੇ ਜਾਤੂ ਦੇ ਨਾਲ ਬੰਨ ਕੇ ਇਸ ਖਿਆਲ ਨਾਲ ਕਿ ਮੈਂ ਹੁਣੇ ਜਾ ਕੇ ਛਿੱਜ ਕੇ ਆਵਾਂਗਾ ਗੱਡੇ ਦੇ ਉੱਤੇ ਬੈਠੇ ਦੇ ਧੂੜ ਪਈ ਹੋਈ ਹੈ ਦਸਤਾਰ ਵੀ ਧੂੜ ਨਾਲ ਲੱਥਪੱਥ ਹੋਈ ਹੈ ਦਾੜਾ ਧੂੜ ਨਾਲ ਭਰਿਆ ਗਿਆ ਸਿਰਫ ਅੱਖਾਂ ਹੀ ਅੱਖਾਂ ਕਾਲੀਆਂ ਕਾਲੀਆਂ ਦੇਂਦੀਆਂ ਬਾਕੀ ਤਾਂ ਐਂ ਜਿਵੇਂ ਕਿਸੇ ਦਾ ਪਾਊਡਰ ਦਾ ਡੱਬਾ ਟੁੱਟ ਕੇ ਮੂੰਹ 'ਤੇ ਪੈ ਗਿਆ ਹੋਵੇ ਪਛਾਣਿਆ ਨਹੀਂ ਜਾਂਦਾ ਅਤੇ ਉਸ ਵੇਲੇ ਗੁਰੂ ਦਰਬਾਰ ਦੇ ਵਿੱਚ ਇੱਕ ਪਾਸੇ ਹੋ ਕੇ ਖੜ ਗਿਆ ਪ੍ਰਸ਼ਾਦ ਵਾਲਾ ਆਉਂਦਾ ਦੋਵੇਂ ਹੱਥ ਕਰਤੇ ਮੈਨੂੰ ਦੇ ਦਿਓ ਪ੍ਰਸ਼ਾਦ ਨਾਲੇ ਬੰਦਾ ਵੱਲ ਨੂੰ ਦੇਖ ਲਿਆ ਵੀ ਤੁਰਨਾ ਜਾਣ ਵੱਲ ਦੇ ਹਿੱਲ ਪਏ ਉਹ ਪ੍ਰਸ਼ਾਦ ਦਿੰਦਾ ਦਿੰਦਾ ਦੂਜੇ ਪਾਸੇ ਚਲਿਆ ਗਿਆ ਗੁੱਸਾ ਆਇਆ ਮਨ 'ਚ ਵੀ ਪ੍ਰਸ਼ਾਦ ਮੈਨੂੰ ਕਹਿੰਦਾ ਦੇ ਦਿਓ ਉਹ ਦੂਸਰੇ ਪਾਸੇ ਚਲੇ ਗਏ ਜਦੋਂ ਉਹਨੇ ਦੇਖਿਆ ਵੀ ਇੱਥੇ ਵੀ ਆ ਗਿਆ ਉਹ ਇੱਧਰ ਆ ਗਿਆ ਬਾਰੀ ਉਹ ਬਦਲ ਨਹੀਂ ਆਇਆ ਇਹਨੂੰ ਹੋਰ ਹੋ ਗਿਆ ਜਦ ਇੱਧਰ ਨੂੰ ਹੋਇਆ ਇੱਧਰ ਆ ਗਿਆ ਫਿਰ ਉੱਧਰ ਹੋ ਗਿਆ ਚਾਰ ਵਾਰੀ ਜਦ ਹੋ ਗਈ ਤਾਂ ਉਹ ਕਹਿਣ ਲੱਗਿਆ ਵੀ ਤੂੰ ਰਿਛ ਮੰਗਣ ਟੱਪੀ ਜਾਂਦਾ ਟਿੱਕੇ ਨਹੀਂ ਤਾਂ ਤੇ ਬੈਠਾਉਂਦਾ ਕਹਿੰਦਾ ਪ੍ਰੇਮੀਆ ਮੈਂ ਤਾਂ ਨਹੀਂ ਰਿਛ ਮੰਗਣ ਟੱਪਦਾ ਤੂੰ ਹੀ ਟੱਪਦਾ ਰਿਸ਼ਤਾ ਤੂੰ ਹੀ ਹੈ। ਚੰਗਾ ਨਾਂ ਦੇ ਪ੍ਰਸ਼ਾਦ ਇੱਕ ਕਿਣਕਾ ਫਰਸ਼ ਤੇ ਗਿਰਿਆ ਹੋਇਆ ਚੁੱਕਿਆ, ਧੰਨਵਾਦ ਕੀਤਾ ਤੇ ਮੁੱਖ ਵਿੱਚ ਪਾ ਲਿਆ ਤੇ ਜਾ ਕੇ ਬਲਦ ਤੁਰ ਕੇ ਅੱਗੇ ਜਾ ਰਹੇ ਸੀ, ਥਾਂ ਨੀਵਾਂ ਸੀ, ਨੱਠ ਕੇ ਜਾ ਕੇ ਬਲਦ ਰੋਕੇ, ਸ਼ੁਕਰ ਕੀਤਾ ਵਾਹਿਗੁਰੂ ਦਾ, ਗੁਰੂ ਸਾਹਿਬ ਦਾ, ਵੀ ਪਾਤਸ਼ਾਹ ਇੱਕ ਕਿਣਕਾ ਤਾਂ ਤੇਰੇ ਦਰ ਤੋਂ ਮਿਲ ਗਿਆ। ਤੇ ਉਸ ਵੇਲੇ ਆਪਣੇ ਚਲਿਆ ਗਿਆ ਤੇ ਇੱਧਰ ਸਮਾਂ ਬੀਤਿਆ ਤੇ ਗੁਰਸਿੱਖ ਦੀ ਚੜ੍ਹਾਈ ਕਰ ਗਿਆ, ਸਮਾਂ ਲੰਘ ਗਿਆ ਕਾਫ਼ੀ ਤੇ ਅੱਜ ਸਮੇਂ ਬਦਲੇ ਹੋਏ ਨੇ। ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਕਿਸ਼ੋਰ ਵਸਤਾਜ ਗੱਡੀ ਤੇ ਵਿਰਾਜਮਾਨ, ਗੁਰੂ ਨਵੇਂ ਪਾਤਸ਼ਾਹ ਸ਼ਹੀਦੀ ਲੈ ਗਏ ਹਿੰਦ ਦੇ ਵਾਸਤੇ, ਗਰੀਬਾਂ ਦੇ ਵਾਸਤੇ, ਗਊ ਤੇ ਗਰੀਬ, ਤਿਲਕ ਜੰਝੂ ਰਾਖਾ ਪ੍ਰਭ ਤਾਂ ਕਰ, ਤਿਲਕ ਤੇ ਜਨੇਊ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇ ਦਿੱਤਾ। ਤੇ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਬੈਠੇ ਨੇ, ਇੱਕ ਮਦਾਰੀ ਰਿਛ ਲੈ ਕੇ ਆ ਜਾਂਦੇ ਤੇ ਰਿਛ ਲੈ ਕੇ ਤਮਾਸ਼ੇ ਕਰ ਰਿਹਾ ਹੈ। ਮਹਾਰਾਜ ਨੇ ਬੁਲਾ ਲਿਆ ਕਿ ਇਹਦੇ ਦਿਖਾ ਜਰਾ ਇਹਦੇ ਕੌਤਕ। ਉਹ ਜਦ ਤਮਾਸ਼ੇ ਕਰਦਾ, ਘੋਲ ਕਰਦਾ, ਹੋਰ ਕੁਛ ਕਰਦਾ, ਸਾਰੇ ਸਿੰਘ ਜਿੰਨੇ ਬੈਠੇ ਨੇ ਤਾਲੀਆਂ ਮਾਰ ਮਾਰ ਹੱਸਦੇ ਆ, ਗੁਰੂ ਮਹਾਰਾਜ ਵੀ ਮੁਸਕਰਾਉਂਦੇ, ਖਿੜਕੇ ਹੱਸ ਪੈਂਦੇ ਨੇ ਕਈ ਵਾਰੀ, ਕੌਤਕ ਸੀ ਉਹਨਾਂ ਦਾ। ਇਹ ਭਾਈ ਕੀਰਤ ਕੀਰਤੀ ਆ ਜਿਹੜਾ ਚੌਲ ਕਰਦਾ ਸੀ, ਇਹ ਵੀ ਜ਼ੋਰ ਜ਼ੋਰ ਦੀ ਹੱਸਦਾ, ਗੁਰੂ ਮਹਾਰਾਜ ਪਿੱਛੇ ਨੂੰ ਐਂ ਦੇਖੇ, ਉਹ ਕਹਿੰਦੇ ਕੀਰਤੀ ਆ ਤੂੰ ਨਾ ਹੱਸ, ਬਾਕੀਆਂ ਨੂੰ ਹੱਸ ਲੈਣ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿਉਂ ਨਾ ਹੱਸਾਂ। ਕਹਿਣ ਲੱਗੇ ਤੇਰਾ ਬਾਪੂ ਹੈ, ਪਛਾਣਿਆ ਨਹੀਂ ਤੈਂ। ਕਹਿੰਦਾ ਮੇਰਾ ਬਾਪੂ ਦਾ ਸੱਚੇ ਪਾਤਸ਼ਾਹ ਤੁਹਾਡੇ ਪਿਤਾ ਦਾ ਚੌਲ ਵਰਵਾਰ ਸੀ, ਸਭ ਤੋਂ ਉੱਤਮ ਸੇਵਾ ਗਿਣੀ ਹੈ ਚੌਲ ਵਰਵਾਰ, ਜਿਹੜਾ ਹਰ ਵਕਤ ਗੁਰੂ ਦੇ ਦਰਸ਼ਨ ਕਰਦਾ, ਗੁਰੂ ਦੇ ਨਾਲ ਰਹਿੰਦਾ, ਤੇ ਐਡੀ ਉੱਤਮ ਸੇਵਾ ਕਰਕੇ ਉਹ ਰਿਛ ਬਣ ਗਿਆ, ਤੇ ਫਿਰ ਮੈਂ ਬਾਂਦਰ ਬਣੂੰਗਾ। ਚਾਰ ਮਹਾਰਾਜ ਦੇ ਚਰਨਾਂ 'ਚ ਰੱਖਤਾ, ਉਮਰ ਛੋਟੀ ਹੈ, ਗੁਸਤਾਖੀ ਨਾਲ ਬੋਲ ਗਿਆ, ਮਰਿਆ ਹੋਇਆ ਸਿੱਖ ਨਹੀਂ ਸੀ, ਜਿਉਂਦਾ ਸਿੱਖ ਸੀਗਾ, ਭਾਵਨੀ ਦਾ ਸਿਦਕੀ ਸਿੱਖ ਨਹੀਂ ਸੀ, ਪਹਿਲੀਆਂ ਕੈਟੇਗਰੀਆਂ ਦਾ ਸਿੱਖ ਸੀ। ਮਹਾਰਾਜ ਕਹਿੰਦੇ ਪ੍ਰੇਮੀਆਂ ਕਾਹਨੂੰ ਗੁੱਸੇ ਹੁੰਦਾ ਹੈ, ਤੈਨੂੰ ਇਹ ਗੱਲ ਬਣਦੀ ਹੈ ਵੀ ਤੂੰ ਪੁੱਛੇ, ਆਹ ਥੋੜ੍ਹਾ ਵੀ ਰੱਖ ਕੇ ਚੌਲ ਨੱਠ ਗਿਆ, ਬੇਮੁੱਖ ਹੋ ਜਾਏਗਾ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਫਿਰ ਉਹਨੇ ਕੀ ਕੰਮ ਕਰ ਲਿਆ? ਕਹਿੰਦੇ ਉਸਨੇ ਇੱਕ ਭੇਦ ਵਸਤਾ ਦੇ ਜਿਹੜੇ ਗੁਰੂ ਦੇ ਦਰਜੇ ਦਾ ਸਿੱਖ ਸੀ ਉਹਦੀ ਨਰਾਦਰੀ ਕਰੀ ਹੈ। ਜਿਹੜਾ ਨਰਾਦਰੀ ਕਰਦਾ ਹੈ ਉਹਨੂੰ ਸੁੱਖ ਨਹੀਂ ਮਿਲਿਆ ਕਰਦਾ, ਇਹ ਬਾਣੀ ਕਹਿੰਦੀ ਹੈ। Thank you. ਨਾਲ ਜਿਹੜੇ ਖਹਿੰਦੇ ਨੇ ਬੇਮਤਲਬ ਆ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਬੇਅੰਤ ਮਿਸਾਲਾਂ ਗੁਰੂ ਘਰ ਦੇ ਅੰਦਰ ਨੇ, ਜਿੱਥੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਤੇ ਫਿਰ ਆਦਮੀ ਨੂੰ ਦੁਖੀ ਹੋਣਾ ਪਿਆ, ਪਰੇਸ਼ਾਨ ਹੋਣਾ ਪਿਆ, ਸੁੱਖ ਨਹੀਂ ਆਉਂਦਾ। ਸੋ ਮਹਾਰਾਜ ਕਹਿੰਦੇ ਭਾਈ ਕੀਰਤੀ ਆ, ਤੇਰੇ ਪਿਤਾ ਨੇ ਐਂ ਫਿੱਕਾ ਬੋਲ ਕੇ ਗੁਰੂ ਨਾਲ ਭੇਦ ਗੁਰਸਿੱਖ ਦਾ ਨਿਰਾਦਰ ਕੀਤਾ ਤੇ ਉਹਨਾਂ ਦੇ ਮੁੱਖ ਤੋਂ ਸਹਿ ਸਵਾਲ ਨਿਕਲ ਗਿਆ। ਤੇਰੇ ਪਿਤਾ ਨੇ ਕਿਹਾ ਰਿੱਛ ਜਿਹਾ ਕਹਿੰਦਾ ਮੂਹਰੇ ਆਈ ਜਾਂਦਾ। ਉਹਨੇ ਕਿਹਾ ਪ੍ਰੇਮੀਆ ਮੈਂ ਤਾਂ ਰਿੱਛ ਨਹੀਂ, ਤੂੰ ਹੀ ਰਿੱਛ ਮੰਗਣ ਟੱਪਦਾ। ਉਹ ਹੁਣ ਬਚਨ ਸੀਗਾ ਸਾਧੂ ਦਾ, ਸਾਧੂ ਦਾ ਜੇ ਬਚਨ ਹੋ ਜੇ ਉਹ ਟਲਿਆ ਨਹੀਂ ਕਰਦਾ। ਨਿਸਵਾਸਰ ਨਖੇਤਰ ਬਨਾਸੀ ਰਬ ਸਸੀਆ ਬੇ ਨਾਦਾ ਗਿਰ ਬਿਸਦਾ ਜਲ ਪਵਨ ਜਾਏਗੋ। ਇੱਕ ਸਾਧ ਬਚਨ ਹਟ ਲੱਗਦਾ। ਸੋ ਉਹਦੇ ਕਰਕੇ ਇਸ ਨੂੰ ਰਿੱਛ ਦੀ ਜੂਨੀ ਪਾਉਣੀ ਪਈ। ਇਹਦੀ ਜਿਹੜੀ ਸੇਵਾ ਕੀਤੀ ਹੋਈ ਸੀ ਉਹ ਕਥਾ ਨਹੀਂ ਪਈ, ਇਹ ਰਿੱਛ ਸਾਡੇ ਕੋਲ ਆ ਗਿਆ, ਮੁੱਲ ਲੈ ਲਓ ਭਾਈ ਰਿੱਛ। ਮੁੱਲ ਪੁੱਛਿਆ ਗਿਆ 25 ਰੁਪਏ, ਉਹਨਾਂ ਦਿਨਾਂ ਦੇ ਮੰਗੇ, ਮਹਾਰਾਜ ਨੇ ਦੇ ਕੇ ਰਿੱਛ ਨੂੰ ਕੋਲ ਬਣਾ ਲਿਆ ਅਤੇ ਪ੍ਰਸ਼ਾਦ ਕਹਿੰਦੇ ਬਣਾਓ। ਪ੍ਰਸ਼ਾਦ ਤਾਜ਼ਾ ਆ ਗਿਆ, ਅਰਦਾਸ ਹੋਈ, ਮਹਾਰਾਜ ਨੇ ਭੋਗ ਲਾਇਆ। ਸੀਤ ਪ੍ਰਸ਼ਾਦ ਉਸ ਰਿੱਛ ਦੇ ਅੱਗੇ ਜਦ ਰੱਖਿਆ, ਉਹਦੇ ਮੂੰਹ 'ਚ ਗਿਆ ਸੀਤ ਪ੍ਰਸ਼ਾਦ, ਉਸੇ ਵੇਲੇ ਉਹਦੀ ਦੇਹ ਛੁੱਟ ਗਈ ਅਤੇ ਸਾਹਮਣੇ ਪ੍ਰਕਾਸ਼ ਸਰੂਪ ਹੋਈ। ਧੰਨ ਧੰਨ ਕਰ ਰਿਹਾ ਮਹਾਰਾਜ ਨੂੰ, ਕਹਿੰਦੇ ਪੁੱਛ ਲਿਆ ਹੁਣ ਆਹੀ ਤੇਰਾ ਪਿਤਾ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਰਸਨਾ ਅਤੇ ਗੁਰੂ ਵੈਸ ਸਾਹਿਬ ਦੇ। ਸੋ ਨਾਮਦੇਵ ਜੀ ਨੂੰ ਕਹਿਣ ਲੱਗੇ ਪ੍ਰਭੂ, ਕਹਿੰਦੇ ਨਾਮਦੇਵ ਕਿਉਂ ਤੂੰ ਔਖਾ ਹੋਈ ਜਾਂਦਾ, ਪਰੇਸ਼ਾਨ ਕਿਉਂ ਨਾ? ਮੈਂ ਤੇਰੇ ਮੁੱਖ ਤੇ ਜਵਾਨ ਤੇ ਹੋ ਕੇ ਬੋਲਿਆ, ਕਿਉਂਕਿ ਮੈਨੂੰ ਪਾਉਂਦੀ ਹੈ ਹਲਕਾ ਸੰਤ, ਪ੍ਰਗਟ ਨਹੀਂ ਛਪੇ, ਇਹ ਛਪਣ ਨਹੀਂ ਦਿੰਦਾ। ਮੈਂ ਪ੍ਰਗਟ ਕਰ ਦਿੰਦਾ, ਇਹੋ ਜਿਹੇ ਕੰਮ ਕਰ ਦਿੰਦਾ ਕਿ ਉਹ ਇਸ਼ਤਿਹਾਰ ਤਾਂ ਸੰਤ ਕੱਢਦੇ ਹੀ ਨਹੀਂ, ਨਾ ਕਿਸੇ ਨੂੰ ਕਹਿੰਦੇ ਨੇ ਵੀ ਸਾਡੇ ਬਾਰੇ ਕਹੋ, ਸਮਾਂ ਗੁੱਸੇ ਹੋ ਜਾਂਦੇ ਨੇ ਜੇ ਕੋਈ ਉਹਨਾਂ ਦੀ ਉਪਮਾ ਕਰੇ। ਕਹਿੰਦੇ ਮੈਂ ਪ੍ਰਗਟ ਕਰਦਾ ਹੁੰਦਾ ਸੰਤਾਂ ਨੂੰ, ਜਾਂ ਫਿਰ ਮੈਂ ਇਹੋ ਜਿਹਾ ਸੰਕਟ ਪਾ ਦੂੰ ਸਾਰੀ ਦੁਨੀਆ ਦਾ ਧਿਆਨ ਉੱਧਰ ਹੋਜੂ, ਪ੍ਰਹਲਾਦ ਮੰਗਣ ਪ੍ਰਗਟ ਕਰ ਦੂੰ, ਫਿਰ ਉਹਦਾ ਨਾਂ ਹੀ ਨਹੀਂ ਮਰਦਾ, ਯੁੱਗਾਂ ਦੇ ਯੁੱਗ ਬੀਤ ਜਾਣਗੇ, ਪ੍ਰਹਲਾਦ ਨੇ ਸਦਾ ਹੀ ਕਹਿਣ ਲੈਣ। ਸੋ ਤੂੰ ਜਾ ਕੇ ਉਸ ਮੋਢੇ ਤੋਂ ਫੜ ਕੇ ਰਾਮ ਕਹਿ ਕੇ ਉਠਾ ਦੇ। ਅੰਦਰਲੀ ਆਵਾਜ਼ ਸੁਣੀ ਪ੍ਰਭੂ ਦੀ ਅਤੇ ਉਠਾ ਦਿੱਤਾ, ਰਵਾ ਪੈ ਗਿਆ ਸ਼ਹਿਰ ਦੇ ਅੰਦਰ। ਬਾਦਸ਼ਾਹ ਸਲੀਮ ਸਾਹਿਬ ਦੇ ਕੋਲ ਗੱਲ ਗਈ, ਫੜ ਕੇ ਮੰਗਾ ਲਿਆ ਅਤੇ ਉਹਨੇ ਗਊ ਮਾਰ ਕੇ ਰੱਖ ਦਿੱਤੀ, ਵੇ ਇਹਨੂੰ ਜਿਉਂਦੀ ਕਰ। ਸਾਢੇ 7 ਘੜੀਆਂ ਬੀਤਣ ਤੋਂ ਬਾਅਦ ਪ੍ਰਭੂ ਆਏ, ਆ ਕੇ ਉਹਨਾਂ ਨੇ ਜਿਉਂਦੀ ਕਰਤੀ, ਉਹਨਾਂ ਨੂੰ ਕੀ ਔਖਾ ਸੀ। ਉਹ ਨਾਮਦੇਵ ਦਾ ਸ਼ਰਧਾਲੂ ਹੋ ਗਿਆ, ਬਿਮਾਰ ਹੋ ਗਿਆ, ਅੰਦਰ ਜਾ ਕੇ ਬਹੁਤ ਦਰਦ ਉੱਠਿਆ। ਉਸ ਵੇਲੇ ਘਾ ਲੈ ਕੇ ਮੂੰਹ 'ਚ ਆਇਆ ਅਤੇ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਈ, ਮੈਨੂੰ ਹੁਣ ਕਾਲੀ ਗਊ ਸਮਝ ਲੈ, ਕਪਲ ਗਊ ਸਮਝ ਕੇ ਮੈਨੂੰ ਬਚਦੇ, ਮੈਂ ਮਰਦਾ। ਨਾਮਦੇਵ ਜੀ ਨੇ ਦ੍ਰਿਸ਼ਟੀ ਕੀਤੀ। ਉਹਦੇ ਬਾਅਦ ਉਸਨੇ ਇੱਕ ਪਲੰਘ ਹੀਰਿਆਂ ਦਾ ਜੜਿਆ ਹੋਇਆ, ਲਾਲਾਂ ਦਾ ਜੜਿਆ ਹੋਇਆ, ਨਾਮਦੇਵ ਜੀ ਦੀ ਭੇਟਾ ਕਰ ਦਿੱਤਾ। ਨਾਮਦੇਵ ਜੀ ਕਹਿਣ ਲੱਗੇ ਬਾਦਸ਼ਾਹ, ਅਸੀਂ ਤਾਂ ਜੰਗਲਾਂ 'ਚ ਰਹਿਣ ਵਾਲੇ ਹਾਂ, ਅਸੀਂ ਹੀਰੇ ਜਵਾਹਰਾਤ ਕੀ ਕਰਨੇ ਨੇ, ਇਹ ਤਾਂ ਬੜੇ ਬੜੇ ਜਿਨ੍ਹਾਂ ਦੇ ਆਸ਼ਰਮ ਨੇ ਉੱਥੇ ਦੇ ਦਿਓ, ਮੈਂ ਤਾਂ ਗਰੀਬ ਝੌਂਪੜੀ 'ਚ ਰਹਿਣਾ, ਜੇ ਮੈਂ ਪਲੰਘ ਡਾ ਲਿਆ ਤਾਂ ਸਾਨੂੰ ਪੈਣ ਨੂੰ ਇਹ ਥੋੜ੍ਹੀ ਰਹਿਣਾ, ਅਸੀਂ ਤਾਂ ਭੁੰਜੇ ਹੀ ਸੌਂਦੇ ਹਾਂ ਪਰਾਲੀ ਵਿਛਾ ਕੇ, ਅਤੇ ਹੁਣ ਮੈਂ ਜਿੱਥੇ ਰਹਿਣਾ ਮੈਂ ਬਾਹਰ ਹੀ ਰਹਿਣਾ, ਜ਼ਿਆਦਾ ਇੱਕ ਨਿੱਕੀ ਜਿਹੀ ਝੌਂਪੜੀ ਆ, ਮੈਂ ਤੇਰੇ ਪਲੰਘ ਦੀ ਰਾਖੀ ਕਰੂੰਗਾ, ਕਿ ਨਾਮ ਜਪੂ ਮੇਰਾ ਬੋਲਣਾ ਬਣ ਜਾਣਾ। ਉਹ ਕਹੇ ਮੇਰੀ ਭੇਟਾ ਹੈ, ਮੈਂ ਹੁਣ ਬੋਲ ਨਹੀਂ ਸਕਦਾ। ਅਖੀਰ ਨੌਕਰ ਦੇ ਤੇ ਨਾਲ ਸੇਵਾਦਾਰ ਦੇ ਤੇ ਵੀ ਜਾਓ ਜਿੱਥੇ ਨਾਮਦੇਵ ਜੀ ਹੈਗੇ, ਪਲੰਘ ਵਿਛਾ ਕੇ ਇਹਨਾਂ ਨੂੰ ਬਿਠਾ ਕੇ ਫਿਰ ਮੈਨੂੰ ਦੱਸਿਓ। ਉਹ ਜਦੋਂ ਜਾਂਦੇ ਨੇ ਜਮਨਾ ਦੇ ਕੰਢੇ ਆਏ, ਨਾਮਦੇਵ ਨੇ ਕਿਹਾ ਵੀ ਕਮਾਲ ਹੋ ਗਿਆ, ਇੱਕ ਵਾਰੀ ਰੱਬ ਤੋਂ ਘੋੜੀ ਮੰਗੀ ਸੀ ਅਤੇ ਰੱਬ ਨੇ ਮੈਨੂੰ ਦਿਖਾਤਾ ਸੀ, ਉਸੇ ਵੇਲੇ ਮੁਗਲ ਰੂਪ ਬਣ ਕੇ ਆ ਗਿਆ ਅਤੇ ਉੱਥੇ ਘੋੜੀ ਸੂਤੀ ਬਛੇਰੀ, ਕਹਿੰਦਾ ਮੇਰੇ ਮੋਢਿਆਂ 'ਤੇ ਲੱਦਤੀ, ਨਾਲੇ ਮੈਨੂੰ ਕਹਿੰਦਾ ਘਾ ਲਿਆ ਪੱਠੇ ਲਿਆ, ਨਾਲੇ ਇਹਦੀ ਮੈਲ ਸਾਫ਼ ਕਰ, ਕਹਿੰਦਾ ਮੈਂ ਤਾਂ ਜਦ ਤੋਂ ਕੰਨ ਤੋਂ ਕੰਨ ਨੂੰ ਹੱਥ ਲਾਏ ਹੋਏ ਵੀ ਆਪਾਂ ਇਹ ਚੱਕਰ 'ਚ ਪੈਣਾ ਹੀ ਨਹੀਂ, ਸੋਚਦਾ ਹੀ ਚਲਿਆ ਜਾਂਦਾ। ਨੌਕਰਾਂ ਨੂੰ ਕਹਿਣ ਲੱਗਿਆ ਵੀ ਚੰਗਾ ਤੁਸੀਂ ਰਾਜੇ ਬਾਦਸ਼ਾਹ ਨੂੰ ਮੋੜ ਦਿਓ। ਕਹਿੰਦੇ ਨਾ ਮਾਰਾ, ਬਾਦਸ਼ਾਹ ਬਹੁਤ ਡਾਡਾ ਹੈ, ਸਾਨੂੰ ਮਾਰ ਦੂ। ਕਹਿੰਦੇ ਚੰਗਾ ਲਿਆਓ ਸਾਨੂੰ ਦੇ ਦਿਓ, ਫਿਰ ਤੁਸੀਂ ਜਾਓ। ਨਾਮਦੇਵ ਜੀ ਨੇ ਆਪਣੇ ਸੀਸ 'ਤੇ ਚੱਕ ਲਿਆ, ਜਮਨਾ ਦੇ ਕੰਢੇ ਆ ਕੇ ਪਾਣੀ ਚ ਵੜ ਕੇ ਜਦ ਗਲ ਗਲ ਪਾਣੀ ਆਇਆ ਭਗਾ ਕੇ ਮਾਰਿਆ ਪਲੰਗ। ਉਹਨਾਂ ਨੇ ਦੇਖ ਲਿਆ ਵੀ ਪਲੰਗ ਮਾਰਿਆ, ਜਾ ਕੇ ਸਨੇਮ ਸ਼ਾਹ ਨੂੰ ਦੱਸਤਾ ਵੀ ਪਲੰਗ ਦਾ ਤੇਰਾ ਨਦੀ ਦੇ ਜਿੱਥੇ ਡੂੰਘਾ ਪੈਣਾ ਉੱਥੇ ਸੁੱਟਦਾ, ਖੋਠਾਂ 'ਚ ਤਾਂ ਪਤਾ ਨਹੀਂ ਕਾਇਮੀ ਲੁੜ ਕੇ ਚਲਿਆ ਗਿਆ। ਕਹਿਣ ਲੱਗਿਆ ਬੜਾ ਮਾੜਾ ਕੰਮ, ਇਹ ਤਾਂ ਮੇਰਾ ਬੜੀ ਰੀਝ ਨਾਲ ਬਣਾਇਆ ਹੋਇਆ ਸੀ, ਬਹੁਤ ਕਾਰੀਗਰੀ ਹੋਈ ਸੀ, ਬੜਾ ਆਰਟ ਸੀ ਇਹਦੇ ਉੱਤੇ। ਇਹ ਨਾਮਦੇਵ ਜੀ ਨੇ ਸਿੱਟਦਾ, ਅਖੀਰ ਬੇਨਤੀਆਂ ਦੇਣ ਲੱਗੇ ਦੂਜੇ, ਕਹਿਣ ਲੱਗੇ ਮਹਾਰਾਜ ਐਂ ਕਰੋ, ਨਾਮਦੇਵ ਜੀ ਨੂੰ ਕਹੋ ਵੀ ਉਹ ਪਲੰਗ ਤਾਂ ਰਾਜਕੁਮਾਰ ਦਾ ਗਲਤੀ ਨਾਲ ਆ ਗਿਆ ਸ਼ਹਿਜ਼ਾਦੇ ਦਾ, ਅਤੇ ਉਹ ਤੁਸੀਂ ਵਾਪਸ ਕਰ ਦਿਓ, ਦੂਜਾ ਪਲੰਗ ਲੈ ਲਓ ਅਤੇ ਤੁਸੀਂ ਆਪ ਜਾਓ। ਸਲੇਮ ਸ਼ਾਹ ਆਉਂਦਾ ਹੁਣ ਸੰਤਾਂ ਦੇ ਕੋਲ ਚੱਲ ਕੇ, ਸਾਰੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ, ਨਮਸਕਾਰ ਕਰਦਾ, ਕਹਿੰਦਾ ਮਹਾਰਾਜ ਰਾਜਕੁਮਾਰ ਦਾ ਪਲੰਗ ਗਲਤੀ ਨਾਲ ਆ ਗਿਆ ਅਤੇ ਮੈਂ ਦੂਆ ਪਲੰਗ ਹੁਕਮ ਦੇਤਾ ਆ ਜਾਣਾ, ਅਤੇ ਇਹ ਪਲੰਗ ਜਿੱਥੇ ਤੁਸੀਂ ਰੱਖਿਆ ਕਿਰਪਾ ਕਰਕੇ ਦੱਸੋ, ਅਤੇ ਨੌਕਰ ਚੱਕ ਕੇ ਉੱਥੇ ਲੈ ਜਾਂਦੇ ਨੇ, ਉਹ ਇਹਦੇ ਨਾਲੋਂ ਵਧੀਆ ਜਿਹੜਾ ਹੁਣ ਅਸੀਂ ਭੇਜਣਾ। ਨਾਮਦੇਵ ਕਹਿਣ ਲੱਗੇ ਉਹ ਤਾਂ ਸਾਨੂੰ ਦੇਤਾ ਸੀ, ਦਿੱਤੀ ਹੋਈ ਚੀਜ਼ ਤਾਂ ਮੋੜੀ ਦੀ ਨਹੀਂ ਹੁੰਦੀ। ਕਹਿਣ ਲੱਗਿਆ ਮਹਾਰਾਜ ਐਂ ਅਦਲਾ ਬਦਲੀ ਕਰਨੀ ਹੈ, ਚੀਜ਼ ਤਾਂ ਨਹੀਂ ਮੈਂ ਮੋੜਦਾ ਪਰ ਬਦਲ ਕੇ ਦੇਣੀ। ਕਹਿੰਦੇ ਚੰਗਾ, ਜਵਾਨਾਂ ਦੇ ਕੰਡੇ ਖੜੇ ਹੋ ਗਏ, ਪੈ ਵਿੱਚ ਪਾਉਣ ਗਏ ਸਰਵਾ, ਪੈ ਵਿੱਚ ਚੱਲੇ ਲੱਖ ਦੇ, ਆਵਾਜ਼ ਮਾਰੀ ਜਮਨਾ ਨੂੰ, ਕਹਿੰਦੇ ਜਮਨਾ ਪਲੰਗ ਵਾਪਸ ਕਰ ਦੇ। ਛਲ ਆਈ, ਛਲ ਦੇ ਵਿੱਚ ਉਹ ਜਿਹੀ 72 ਪਲੰਗ ਬਾਹਰ ਨਿਕਲਿਆ। ਕਹਿੰਦੇ ਲੈ ਰਾਜਨ ਪਛਾਣ ਲੈ ਤੇਰੇ ਵਾਲਾ ਕਿਹੜਾ। ਹੈਰਾਨ ਹੋ ਗਿਆ ਵੀ ਇੱਕੋ ਜਿਹੇ 72, ਮੈਂ ਤਾਂ ਇੱਕ ਪਲੰਗ ਦੇ ਕੇ ਹੀ ਸਮਝ ਗਿਆ ਸੀ ਮੈਂ ਬਹੁਤ ਵੱਡੀ ਗੱਲ ਕਰਤੀ, ਵੱਡਾ ਦਾਨ ਕਰਤਾ ਭਗਤ ਜੀ ਨੂੰ ਮੈਂ ਖੁਸ਼ ਕਰਨ ਨੂੰ, ਰਾਹ ਕੀ ਕੌਤਕ ਹੋ ਰਿਹਾ, ਤਾਂ ਪਲੰਗੇ ਪਲੰਗ ਪਏ। ਉਸ ਵੇਲੇ ਪਲੰਗ ਨਹੀਂ ਚੱਕਦਾ ਨਾਮਦੇਵ, ਕਹਿੰਦੇ ਆਹ ਹੈ ਤੇਰਾ ਲੈ ਜਾ, ਆਹ 10 ਹੋਰ ਲੈ ਜਾ ਨਾਲ, ਤੈਂ ਇੱਥੇ ਹੀ ਮੰਗ ਲਿਆ, ਤੇਰਾ ਦਾਨ 10 ਗੁਣਾ ਹੁਣੇ ਹੀ ਫੜ ਗਿਆ ਅਤੇ 72 ਗੁਣਾ ਦਰਗਾਹ 'ਚ ਫੜਨਾ ਸੀ। ਸਾਧੂ ਸੰਤ ਦੇ ਉੱਤੇ ਪੈਂਦੇ ਨਾਮ ਜਪਦੇ ਇਹ ਹਜ਼ਾਰਾਂ ਗੁਣਾ ਬਣ ਜਾਣਾ ਸੀ। ਸੋ ਦਾਨ ਦਿੱਤਾ ਹੋਇਆ ਵੱਧ ਜਾਇਆ ਕਰਦਾ। ਮਹਾਰਾਜ ਕਹਿੰਦੇ ਪਾਤਰ ਪਛਾਣ ਕੇ ਦਾਨ ਦੇਵੇ, ਖੇਤ ਪਛਾਣ ਬੀਜੇ ਦਾ। ਸੋ ਮੈਂ ਬੇਨਤੀ ਇਹ ਕਰੀ ਸੀ ਕਿ ਪ੍ਰੇਮੀਓ, ਸ਼ਰਧਾ ਦੇ ਨਾਲ ਆਪਾਂ ਇੱਥੇ ਆਉਂਦੇ ਹਾਂ, ਆ ਕੇ ਤੁਸੀਂ ਯਥਾ ਸ਼ਕਤ ਆਪਣੀ ਕਮਾਈ ਦੇ ਵਿੱਚੋਂ ਕੁਝ ਕੱਢਦੇ, ਨਿਮਰਤਾ ਦੇ ਨਾਲ ਸਤਸੰਗ 'ਚ ਬੈਠ ਕੇ ਸਤਸੰਗ ਸੁਣਿਆ ਕਰੀਏ ਅਤੇ ਇਹਨੂੰ ਕਮਾਇਆ ਕਰੀਏ। ਸੁਣਨਾ ਹੋਰ ਚੀਜ਼ ਹੈ, ਮੰਨਣਾ ਹੋਰ ਚੀਜ਼ ਹੈ, ਕਮਾਉਣਾ ਹੋਰ ਚੀਜ਼ ਹੈ। ਜਦੋਂ ਅਸੀਂ ਸੁਣ ਕੇ ਮੰਨਦੇ ਹਾਂ, ਪਹਿਲਾਂ ਸੁਣਦੇ ਹਾਂ ਫਿਰ ਮੰਨੋ, ਫਿਰ ਮੰਨ ਕੇ ਕਮਾਈ ਕਰੋ, ਕਮਾਈ ਕਰਕੇ ਜਦ ਤੁਸੀਂ ਫਿਰ ਜਦ ਤੁਹਾਨੂੰ ਫਲ ਮਿਲੂਗਾ, ਕਈ ਕੋਟ ਕੇ ਜਗ ਬੜਾ ਸੁਣ ਗਾਵਨ ਹਾਰੇ ਦਾ, ਕਰੋੜਾਂ ਜਗਾਂ ਦਾ ਫਲ ਸਹਿਜ ਸੁਭਾਅ ਪ੍ਰਾਪਤ ਹੋ ਜਾਏਗਾ ਅਤੇ ਸਾਡਾ ਸੰਸਾਰ 'ਤੇ ਆਉਣਾ ਸਫਲਾ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਕਲਯੁੱਗ ਦੇ ਅੰਦਰ ਸਾਡੇ ਉਧਾਰ ਵਾਸਤੇ ਇਸ ਜਲਦੇ ਯੁੱਗ ਦੇ ਵਿੱਚ ਸਾਧਨ ਲਿਆਂਦਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮੰਨ ਕੇ ਕਰਵਾ ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਸੋ ਸਿੱਖੀ ਨੂੰ ਕਮਾਉਣਾ ਸ਼ੁਰੂ ਕਰੋ, ਬੋਲਣ ਵਾਲਿਆਂ ਨੂੰ ਬੋਲਦਿਆਂ ਨੂੰ ਬੜੀ ਦੇਰ ਹੋ ਗਈ, ਸੁਣਨ ਵਾਲਿਆਂ ਨੂੰ ਸੁਣਦਿਆਂ ਨੂੰ ਹੋ ਗਈ, ਕੁਛ ਅਸੀਂ ਮੰਨਿਆ ਕੁਛ ਨਹੀਂ ਮੰਨਿਆ, ਮੰਨੋ ਪਹਿਲਾਂ ਪੂਰੀ ਤਰ੍ਹਾਂ ਨਾ ਮੰਨ ਕੇ ਫਿਰ ਇਹਦੀ ਕਮਾਈ ਕਰੋ। ਗੁਰ ਸਤਿਗੁਰ ਕਾ ਜੋ ਸਿੱਖ ਕਾਏ, ਸੋ ਭਲਕੇ ਉੱਠਾ ਨਾਮ ਧਿਆ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ, ਇਸ਼ਨਾਨ ਕਰੇ ਫਿਰ ਰਾਮਦਾਸ ਸਰੋਵਰ 'ਚ ਇਸ਼ਨਾਨ ਕਰੇ। ਸੰਗਤ ਨੂੰ ਰਾਮ ਦੇ ਦਾਸ ਜਿੱਥੇ ਬੈਠੇ ਹੁੰਦੇ ਨੇ ਉਹ ਰਾਮਦਾਸ ਸਰੋਵਰ ਹੋਇਆ ਕਰੇ, ਉਹਦੇ 'ਚ ਇਸ਼ਨਾਨ ਕਰਨ ਵਾਲੇ ਸਭ ਲਾਥੇ ਪਾਪ ਕਮਾਤੇ, ਸਾਰੇ ਪਾਪ ਲੈ ਜਾਂਦੇ ਨੇ, ਪਾਪ ਨਹੀਂ ਰਿਹਾ ਕਰਦੇ। ਵਾਲਮੀਕ ਨੇ ਸੰਤਾਂ ਦੀ ਸੰਗਤ ਕੀਤੀ, ਵਾਲਮੀਕਾ ਹੋਇਆ ਸਾਧੂ ਸੰਗ, ਸਾਧੂ ਸੰਗਤ ਨਾਲ ਕੀ ਹੋਇਆ ਕਿ ਮੈਲ ਹੋਈ ਕੋਟਾ ਕਰੇ ਨਿਰਮਲ ਪਏ ਚੀਤਾ, ਅਮਰ ਹੋ ਗਿਆ, ਕਿੱਡੀ ਬੜੀ ਪਦਵੀ ਨੂੰ ਪ੍ਰਾਪਤ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਆਪ ਸ਼ਰਧਾ ਭਾਵਨਾ ਨਾਲ ਆਉਂਦੇ ਹੋ, ਬਾਣੀ ਸੁਣਦੇ ਹੋ, ਬਾਣੀ ਸੁਣ ਕੇ ਮੰਨਣਾ ਅਗਲੀ ਸਟੇਜ ਹੈ, ਮੰਨੋ, ਬਹੁਤ ਸੰਗਤ ਮੰਨਦੀ ਹੈ। ਅੰਮ੍ਰਿਤ ਵੇਲੇ ਜਦ ਮੈਂ ਜਾਂਦਾ ਸਾਰਿਆਂ ਨਾਲੋਂ ਪਿੱਛੋਂ ਮੇਰੀ ਹਾਜ਼ਰੀ ਆਉਂਦੀ ਹੈ, ਸਰਵੇ ਤੋਂ ਪਹਿਲਾਂ ਜਾਂਦੇ ਨੇ ਸਾਰੇ, ਤੇ ਜਦ ਮੈਂ ਜਾਂਦਾ ਦੋਏ ਆਸਾ ਦੀ ਬਾਰਾਂ ਤੇ ਉੱਧਰ ਵੀ ਸੌ ਸਵਾ ਸੌ ਡੇਢ ਸੌ ਬੈਠਾ ਹੁੰਦਾ ਸਭ। ਇੱਧਰ ਜਦ ਮੈਂ ਦੂਜੇ ਪਾਸੇ ਜਾਂਦਾ ਉੱਥੇ ਵੀ ਸੌ ਦੋ ਸੌ ਬੈਠੇ ਹੁੰਦੇ ਨੇ ਅੰਮ੍ਰਿਤ ਵੇਲੇ ਤਿੰਨ ਵਜੇ। ਪਾਲੇ ਦੀ ਪਰਵਾਹ ਨਹੀਂ, ਅੱਜ ਕਿੰਨੀ ਧੁੰਦ ਪੈਂਦੀ ਸੀ, ਬੜੇ ਹੌਲੇ ਹੌਲੇ ਅਸੀਂ ਪਹੁੰਚੇ ਹਾਂ। ਇਹ ਸਿੱਖੀ ਦੀ ਕਮਾਈ ਹੋ ਰਹੀ ਹੈ, ਕਮਾਈ ਕਰੋ ਗੁਰੂ ਸਤਿਗੁਰ ਕਾ ਜੋ ਸਿੱਖ ਰਖਾਏ ਸੋ ਭਲਕੇ ਉੱਠਾ ਨਾਮ ਧਿਆ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ ਗੁਰੂ ਦੀ ਬਾਣੀ ਵਿੱਚ ਮਨ ਦਾ ਇਸ਼ਨਾਨ ਕਰੋ। ਉਪਦੇਸ਼ ਗੁਰੂ ਆ ਰਿਹਾ ਜਪ ਜਪ ਹੈ, ਸਭ ਕਿਰਦਿਕ ਪਾਪ ਦੁੱਖ ਲੈ ਜਾ, ਸਾਰੇ ਪਾਪ ਹੱਤਿਆ ਅੱਤ ਤਾਈ ਦਾ ਪਾਪ ਵੀ ਲੈ ਜਾਂਦਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਨਾਮ ਧਿਆ, ਜੋ ਸਾਸ ਗਰਾਜ ਧਿਆਵੇ ਮੇਰਾ ਆ ਰਿਹਾ ਸੋ ਸਿੱਖ ਗੁਰੂ ਮਨ ਪਾ। ਉਹ ਸਿੱਖ ਗੁਰੂ ਦੇ ਮਨ ਵਿੱਚ ਪਾ ਜਾਇਆ ਕਰ, ਸਾਸ ਗਰਾਜ ਕਿਵੇਂ ਧਿਆਈਏ, ਇਹਦੀ ਜੁਗਤੀ ਹੁੰਦੀ ਹੈ। ਧਿਆਨ ਨੂੰ ਪਹਿਲਾਂ ਆਉਣਾ ਹੈ, ਉਪਾਸ਼ਨਾ ਕਾਂਡ 'ਚ ਜਾ ਕੇ ਸਾਸ ਸਾਸ ਨਾਮ ਜਪਣ ਦੀ ਜਾ ਚਾਹੁੰਦੇ। ਜਦੋਂ ਉਪਾਸ਼ਨਾ ਕਾਂਡ ਜਾਵਾਂਗੇ ਪਹਿਲੀ ਤ੍ਰਿਪਤੀ ਟੁੱਟਦੀ ਹੈ ਧਿਆ ਦਾ ਧਿਆਨ ਤੇ, ਇਹਦੋਂ ਬਾਅਦ ਇੱਕ ਤ੍ਰਿਪਤੀ ਹੁੰਦੀ ਹੈ ਨਿਰਗੁਣ ਦੀ, ਉਹ ਜਦੋਂ ਟੁੱਟ ਜਾਂਦੀ ਹੈ ਉਹ ਪਰਿਪੂਰਨ ਜੋਤ ਦੇ ਉੱਤੇ ਨੇਚਾ ਆ ਜਾਂਦਾ ਅਤੇ ਹਰ ਵਕਤ ਖੁੱਲ੍ਹੀਆਂ ਅੱਖਾਂ ਦੇ ਨਾਲ ਹਰ ਪਾਸੇ ਉਹਦਾ ਦੀਦਾਰ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹਦੇ ਉੱਤੇ ਵਿਸ਼ਵਾਸ ਆ ਜਾਵੇ, ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਏ, ਰੱਬ ਰਿਹਾ ਸਰਵੱਤਰ ਮੈਂ ਅਤੇ ਸਦਾ ਤਿਆਈ, ਈ ਤੂਤ ਨਹੀਂ ਵਿਛੜੇ ਸੋ ਸੰਗੀ ਲਣੀ ਹੈ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਪੁਨੀ ਹੈ, ਪ੍ਰਤਪਲ ਹੈ ਪਿਆਓ ਦੇ ਕੁਛ ਊਨ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ। ਜਦੋਂ ਉਹ ਸਾਡੇ ਨਾਲ ਰਹਿੰਦਾ ਹੈ ਸੋ ਅੰਤਰ ਸੋ ਬਾਲ ਅਨੰਤ, ਘੱਟ ਘੱਟ ਵਿਆਪ ਰਿਹਾ ਪ੍ਰਵਾਨ, ਧਰਨ ਵਾਏ ਆਕਾਸ਼ ਪਿਆ ਸਰਬ ਲੋਕ ਪੂਰਨ ਪ੍ਰਤਪਾ, ਵਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰ, ਪੌਣ ਪਾਣੀ ਬਸੰਤਰ ਵਾਏ। ਸਾਰਿਆਂ ਥਾਵਾਂ ਦੇ ਅੱਗ ਦੇ ਵਿੱਚ ਵੀ, ਹਵਾ ਦੇ ਵਿੱਚ ਵੀ, ਅਤੇ ਪੌਣ ਦੇ ਵਿੱਚ ਵੀ, ਪਾਣੀ ਦੇ ਵਿੱਚ ਵੀ, ਹਰ ਥਾਂ ਦੇ ਉੱਤੇ ਹੈ। ਚਾਰ ਕੁੰਟ ਦਾ ਦਿਸੇ ਸਮਾਏ, ਚਾਰੇ ਹੀ ਦਿਸ਼ਾ ਦੇ ਵਿੱਚ ਉਹ ਹੈ, ਇੰਨਾ ਹੀ ਵਿਸ਼ਵਾਸ ਹੈ ਕਰਨਾ, ਵਿਸ਼ਵਾਸ ਕਰੋ ਇਸ ਚੀਜ਼ ਦੇ ਉੱਤੇ। ਜੀ ਜਵਾਨ ਕੇ ਵਿਖੇ ਸਮਾਜ 'ਤੇ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਵਾਢ ਘਾਟ ਹੈ, ਇਹਨੂੰ ਸੁਣ ਨਾ ਸਮਝਿਓ, ਗਲਤੀ ਖਾਵਾਂਗੇ। ਕਈਆਂ ਨੇ ਸੁਣ ਸਮਝ ਲਿਆ, ਸੁਣ ਸਮਝਣ ਨਾਲ ਵਿਕਾਰੀ ਹੋ ਜਾਂਦੇ। ਉਹ ਜੀਵਨ ਹੈ, ਪਰਮ ਜੀਵਨ ਹੈ ਸਾਡਾ, ਪਰਮ ਜਿੰਦ ਹੈ ਵੱਡੀ ਜਿੰਦ, ਸਾਡੀ ਜਿੰਦ ਛੋਟੀ ਉਹਦੀ ਜਿੰਦ ਪਰਮ, ਸਾਡੀ ਆਤਮਾ ਛੋਟੀ ਉਹਦੀ ਪਰਮਾਤਮਾ, ਹਾਂ ਜੀ ਥੋੜ੍ਹੀ ਸੂਰਜ ਦੀਆਂ ਕਿਰਨਾਂ ਵਾਂਗ ਨਾਲ ਜੁੜੇ ਹੈ। ਉਹਨੂੰ ਤੁਸੀਂ ਹਰ ਥਾਂ ਦੇ ਉੱਤੇ ਦੇਖੋ, ਜਦ ਦੇਖੋਗੇ ਉਸ ਵੇਲੇ ਸਾਸ ਗ੍ਰਾਸ ਨਾਮ ਦੀ ਅਵਸਥਾ ਆ ਜਾਏਗੀ, ਫਿਰ ਨਹੀਂ ਭੁੱਲਦਾ। ਉਹ ਜਦੋਂ ਸਿੱਖ ਇੱਥੇ ਪਹੁੰਚੇਗਾ, ਅਭੇਦ ਅਵਸਥਾ ਦਾ ਸਿੱਖ ਹੋ ਜਾਂਦਾ ਹੈ, ਅਤੇ ਉਹ ਗੁਰੂ ਦੇ ਮਨ ਪਾ ਜਾਂਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸ ਗੁਰਸਿੱਖ ਗੁਰ ਉਪਦੇਸ਼ ਨਾਲ ਉਹਨੂੰ ਬ੍ਰਹਮ ਅਤੇ ਜੀਵ ਦੀ ਏਕਤਾ ਦਾ ਉਪਦੇਸ਼ ਗੁਰੂ ਦੱਸ ਕੇ ਜੀਵ ਨੂੰ ਚੁੱਕ ਕੇ ਬ੍ਰਹਮ ਦੇ ਨਾਲ ਭੇਦ ਕਰ ਦਿੰਦਾ, ਬੈਲਡ ਕਰਦਾ, ਉਹਦਾ ਰੂਪ ਬਣਾ ਦਿੰਦਾ। ਐਂ ਸਮਝ ਲਓ ਚਬੱਚੇ ਦੇ ਪਾਣੀ ਨੂੰ ਚੁੱਕ ਕੇ ਨਦੀ ਦੇ ਵਿੱਚ ਛੱਡ ਦਿੰਦਾ, ਨਦੀ ਉਹ ਬਣ ਗਈ, ਫਿਰ ਜਿਉਂ ਜਲਵੇਂ ਜਲ ਆਏ ਕਟਾਨਾ, ਜਿਉਂ ਜੋਤੀ ਸੰਘ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਪ੍ਰਭਾ। ਸੋ ਇਹ ਅਵਸਥਾ ਮਹਾਰਾਜ ਕਹਿੰਦੇ ਜਦੋਂ ਆ ਜਾਂਦੀ ਹੈ ਫਿਰ ਗੁਰਸਿੱਖ ਦੀ ਪਦਵੀ ਆ ਜਾਂਦੀ ਹੈ ਬਹੁਤ ਉੱਚੀ। ਗੁਰੂ ਸਾਹਿਬ ਕਹਿੰਦੇ ਫਿਰ ਉਹ ਕਿਰਿਆਸ਼ੀਲ ਹੁੰਦਾ ਸੀ, ਟਿੱਕੇ ਗੋਸ਼ਾ ਨਸ਼ੀਨੀ 'ਚ ਨਹੀਂ ਬਹਿੰਦਾ ਵੀ ਮੈਂ ਤਾਂ ਬੈਠਾ ਮੈਨੂੰ ਕੋਈ ਨਾ ਮਿਲੇ, ਨਾ, ਫਿਰ ਉਹ ਸਿੱਖ ਦੀ ਡਿਊਟੀ ਹੁੰਦੀ ਹੈ ਆਪ ਨਾਮ ਜਪਣਾ ਅਤੇ ਸੰਸਾਰ ਨੂੰ ਜਪਾਉਣਾ। ਉਹਦੀ ਉਹਦਾ ਸਤਿਕਾਰ, ਉਹਦੀ ਇੱਜ਼ਤ ਕਿੰਨੀ ਹੁੰਦੀ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਪਣਾ ਨਾਮ ਜਪਾਵੇ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਸੀਂ ਧੂੜ ਮੰਗਦੇ ਹਾਂ ਸਿੱਖ ਦੀ, ਅਸੀਂ ਤਾਂ ਫਤਿਹ ਨਹੀਂ ਬੁਲਾ ਕੇ ਰਾਜੀ ਐਜੇ ਗੁਰਸਿੱਖ ਨੂੰ। ਸੋ ਇਸ ਕਰਕੇ ਸਾਧ ਸਿੰਘ ਜੀ ਬਾਣੀ ਨੂੰ ਸੁਣੋ, ਸੁਣ ਕੇ ਮੰਨੋ, ਮੰਨ ਕੇ ਕਮਾਓ, ਕਮਾਉਣ ਤੋਂ ਬਾਅਦ ਸਾਨੂੰ ਫਲ ਪ੍ਰਾਪਤ ਹੋ ਜਾਏਗਾ। ਹੁਣ ਸਮਾਂ ਜਾਇਜ ਨਹੀਂ ਦਿੰਦਾ, ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਸਵੇਰੇ ਮੈਂ ਬੋਲ ਨਹੀਂ ਸੀ ਸਕਿਆ, ਬਹੁਤ ਮੁਸ਼ਕਿਲ ਬੋਲਿਆ ਸੀ, ਕੱਲ੍ਹ ਬਿਲਕੁਲ ਨਹੀਂ, ਅਤੇ ਅੱਜ ਕੀਰਤਨ ਵਿੱਚੋਂ ਕਰਾਤਾ ਮਹਾਰਾਜ ਨੇ, ਅਤੇ ਉਹਨਾਂ ਨੇ ਕਰਾਤਾ ਕਿਉਂਕਿ ਆਪਣਾ ਬਲ ਨਹੀਂ ਇਹ ਸਾਥ, ਆਪਣਾ ਬਲ ਕਿਸੇ ਦੇ ਵੀ ਹੱਥ 'ਚ ਨਹੀਂ ਆਏ, ਤਾਂ ਵਾਹਿਗੁਰੂ ਜਿਹੜਾ ਕੁਛ ਕਰਾਉਂਦਾ ਹੋ ਹੀ ਜਾਂਦਾ। ਬੋਲਣ ਦਾ ਬਲ ਦੇ ਦੇਵੇ ਬੋਲਦਾਂਗੇ, ਪਿਛਲੇ ਐਤਵਾਰ ਮੈਂ ਭੋਰਾ ਜਿੰਨਾ ਉੱਚਾ ਬੋਲ ਹੀ ਨਹੀਂ ਸਕਿਆ, ਮੈਂ ਹੈਰਾਨ ਹੋਵਾਂ ਵੀ ਬਲ ਹੈਗਾ ਅੰਦਰ ਬੋਲਣ ਦਾ, ਐਂ ਤਾਂ ਨਹੀਂ ਵੀ ਮੇਰਾ ਬਲ ਛੀਨ ਹੋ ਗਿਆ, ਤਾਕਤ ਓਨੀ ਹੈ ਬੋਲਣ ਦੀ, ਪਰ ਬੋਲ ਨਹੀਂ ਸਕਦਾ, ਬਲ ਰਿਹਾ ਨਹੀਂ ਮੇਰੇ ਹੱਥ, ਬਲ ਪਰਮੇਸ਼ਰ ਦੇ ਹੱਥ ਚੱਲਿਆ ਗਿਆ। ਸੋ ਉਹ ਦਿੰਦਾ, ਉਹਦੇ ਦੇਣ ਦੇ ਨਾਲ ਉਹੀ ਅਨੁਭਵ ਦਿੰਦਾ, ਉਹੀ ਬੋਲਣ ਦੀ ਸ਼ਕਤੀ ਦਿੰਦਾ। ਜੇ ਰਾਈ ਕਹਿ ਲਓ ਵੀ ਫਿਰ ਉਹ ਆਪਾਂ ਹੀ ਬੋਲਦਾ, ਆਪਾਂ ਸਾਰੇ ਸੁਣਦੇ ਹਾਂ, ਸੁਣ ਕੇ ਕਮਾਓ ਅਤੇ ਮੰਨੋ, ਹੁਣ ਸਾਰੇ ਪ੍ਰੇਮੀ ਅਨੁਸਾਰ ਦੇ